ਤੀਜੀ ਵਾਰ ਦੀ 13ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਉਹਨਾਂ ਹੀ ਗੁਰਮੁਖ ਜਨਾਂ ਦਾ ਜ਼ਿਕਰ ਕਰ ਰਹੇ ਹਨ। ਫਰਮਾਨ ਕਰ ਰਹੇ, ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ, ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ, ਮਧੁਰ ਬਚਨ ਆਲਾਉ ਹਉ ਮੈਂ ਤਿਆਗ ਹੈ, ਸਤਗੁਰ ਮਤ ਪਰਥਾਉ ਸਦਾ ਅਨੁਰਾਗ ਹੈ, ਪਿਰਮ ਪਿਆਲੇ ਸਾਉ ਮਸਤਕ ਭਾਗ ਹੈ, ਬ੍ਰਹਮ ਜੋਤ ਬ੍ਰਹਮਾਉ ਗਿਆਨ ਚਿਰਾਗ ਹੈ, ਅੰਤਰ ਗੁਰਮਤ ਚਾਉ ਅਲਿਪਤ ਅਦਾਗ ਹੈ, ਵੀਹ ਇੱਕੀ ਹੀ ਚੜਾਉ ਸਦਾ ਸੁਹਾਗ ਹੈ, ਵੀਹ ਇੱਕੀ ਹੀ ਚੜਾਉ ਸਦਾ ਸੁਹਾਗ ਹੈ। ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ। ਕਹਿਣ ਲੱਗੇ ਸਾਧ ਸੰਗਤ ਦੇ ਵਿੱਚ ਜਿਹੜੇ ਗੁਰਮੁਖ ਜਨ ਨੇ ਉਹ ਭਾਉ ਤੇ ਭਾਉ ਰੱਖਦੇ। ਭਾਉ ਦਾ ਅਰਥ ਹੈ ਡਰ ਤੇ ਭੱਬੇ ਨੂੰ ਕੰਨਾ ਪਾ ਦੋ ਤੇ ਭਾਉ ਅਰਥ ਹੈ ਪ੍ਰੇਮ। ਕਹਿਣ ਲੱਗੇ ਸਾਧ ਸੰਗਤ ਚ ਜਿਹੜੇ ਗੁਰਮੁਖ ਜਨ ਨੇ ਉਹ ਰੱਬ ਦਾ ਭੈ ਵੀ ਮੰਨਦੇ ਨੇ ਤੇ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਵੀ ਕਰਦੇ ਨੇ ਤੇ ਸਹਿਜ ਅਵਸਥਾ ਦੇ ਵਿੱਚ ਟਿਕ ਕੇ ਵੈਰਾਗਵਾਨ ਹੋਏ ਰਹਿੰਦੇ ਹਨ। ਵੈਰਾਗਵਾਨ ਹੋਣ ਦਾ ਮਤਲਬ ਮਾਇਆ ਚ ਰਹਿ ਕੇ ਉਦਾਸ, ਸੰਸਾਰ ਜਗਤ ਵਿੱਚ ਰਹਿ ਕੇ ਨਿਰੰਕਾਰ ਪਰਮੇਸ਼ਰ ਦਾ ਵੈਰਾਗ ਤੇ ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਉਹਨਾਂ ਦੇ ਅੰਦਰ ਭਾਉ ਹੈ, ਉਹਨਾਂ ਦੇ ਅੰਦਰ ਪਰਮਾਤਮਾ ਦਾ ਭਾਉ ਹੈ। ਆਸਾ ਕੀ ਵਾਰ ਚ ਸਤਿਗੁਰੂ ਪਾਤਸ਼ਾਹ ਨੇ ਫੈਸਲਾ ਹੀ ਕਰ ਦਿੱਤਾ। ਮਹਾਰਾਜ ਕਹਿੰਦੇ ਨਾਨਕ ਜਿਨ ਮਨ ਭਉ ਤਿਨਾ ਮਨ ਭਾਉ। ਜਿਨ੍ਹਾਂ ਦੇ ਅੰਦਰ ਰੱਬ ਦਾ ਭਾਉ ਆ ਉਹਨਾਂ ਦੇ ਅੰਦਰ ਹੀ ਭਾਉ। ਜਿਹੜੇ ਰੱਬ ਦਾ ਡਰ ਭੈ ਮੰਨਦੇ ਨੇ ਉਹ ਹੀ ਰੱਬ ਨਾਲ ਪਿਆਰ ਕਰਦੇ ਨੇ। ਕਿਵਾਂ ਕਰਿਆ ਜੀ? ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦਾ ਭਾਉ ਨਹੀਂ ਮੰਨਦਾ, ਡਰਦਾ ਨਹੀਂ ਗਾ ਮਾਂ ਪਿਓ ਦਾ, ਕੋਈ ਥੋੜਾ ਬਹੁਤਾ ਭੈ ਨਹੀਂ ਰੱਖਦਾ, ਉਹ ਪਿਆਰ ਵੀ ਨਹੀਂ ਕਰਦਾ। ਭਾਉ ਤੇ ਭਾਉ, ਪਰ ਜਿਹੜਾ ਗੁਰੂ ਦਾ ਭਾਉ ਹੈ, ਜਿਹੜਾ ਰੱਬ ਦਾ ਭਾਉ ਹੈ, ਉਹ ਨਿਰਮਲ ਭਾਉ ਹੈ। ਜਿਹੜੇ ਦੁਨਿਆਵੀ ਹੋਰ ਦੁਸ਼ਮਣ ਵੈਰ ਈਰਖਾ ਦੁਵੈਸ਼ ਨਾਲ ਜਿਹੜੇ ਭਾਉ ਨੇ ਨਾ ਡਰ ਨੇ, ਉਹ ਨਿਰਮਲ ਭਾਉ ਨਹੀਂ ਹਨ। ਜਿਹੜਾ ਗੁਰੂ ਦਾ ਭਾਉ ਹੈ, ਰੱਬ ਦਾ ਭਾਉ ਹੈ, ਜਿਹੜਾ ਵਡੇਰਿਆਂ ਦਾ ਵੀ ਸਤਿਕਾਰ ਹੈ, ਜਿਵੇਂ ਪਿਓ ਦਾਦੇ ਮਾਤਾ ਪਿਤਾ, ਉਹਨਾਂ ਦਾ ਵੀ ਕੋਈ ਆਪਾਂ ਜਦੋਂ ਭੈ ਮੰਨਦੇ ਹਾਂ ਤੇ ਉਹਨਾਂ ਨਾਲ ਪਿਆਰ ਕਰਦੇ, ਉਹ ਨਿਰਮਲ ਭਾਉ ਹੈ ਜੀਵਨ ਸੋਹਣਾ ਬਣਾਉਣ ਵਾਸਤੇ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਹਨਾਂ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦਾ ਵਿਰਾਗ ਹੈ, ਰੱਬ ਨਾਲ ਪਿਆਰ ਕਰਦੇ ਨੇ, ਪਰਮੇਸ਼ਰ ਨਾਲ ਪ੍ਰੀਤ ਪਾ ਕੇ ਉਹਦੇ ਭੈ ਵਿੱਚ ਰਹਿੰਦੇ ਹਨ। ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ। ਗੁਰਮੁਖ ਸਹਿਜ ਸੁਭਾਅ ਹੀ ਸੁਰਤ ਵਿਖੇ ਜਾਗਦੇ ਰਹਿੰਦੇ ਹਨ, ਭਾਵ ਸੁਤੇ ਸੇਤੇ ਉਹਨਾਂ ਦਾ ਜੀਵਨ ਹੀ ਐਸਾ ਬਣ ਜਾਂਦਾ ਕਿ ਸੁਰਤ ਸ਼ਬਦ ਦੇ ਵਿੱਚ ਹੀ ਜੁੜੀ ਰਹਿੰਦੀ ਹੈ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ, ਫੁਰਮਾਨ ਕਰਦੇ ਕਿ ਹੱਥਾਂ ਪੈਰਾਂ ਨਾਲ ਕੰਮ ਕਰਦੇ ਹਾਂ ਤੇ ਜਿਹੜਾ ਚੇਤ ਆ ਮਨ ਆ ਸੁਰਤ ਬਿਰਤੀ ਹੈ ਪਰਮੇਸ਼ਰ ਵਿੱਚ ਰਹਿੰਦੀ ਹੈ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਲਈ ਜਿਹੜੇ ਗੁਰਮੁਖ ਜਾਣੇ ਉਹ ਸੁਤੇ ਸਿੱਧ ਹੀ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਰੱਖਦੇ ਹਨ। ਮਧੁਰ ਬਚਨ ਆ ਲਾਓ ਹਉਮੈ ਤਿਆਗ ਹੈ। ਗੁਰਮੁਖਾਂ ਦੇ ਬਚਨ ਕਿਹੋ ਜਿਹੇ? ਬੋਲਣ ਦੀ ਜਾਚ ਵੀ ਦੱਸਦੇ, ਬੋਲਣਾ ਕੀ ਹੈ? ਕਹਿੰਦੇ ਮਧੁਰ ਬਚਨ ਆ ਲਾਓ, ਮਿੱਠੇ ਬਚਨ ਬੋਲਦੇ ਨੇ, ਹਉਮੈ ਤਿਆਗ ਹੈ, ਹਉਮੈ ਹੰਕਾਰ ਦਾ ਤਿਆਗ ਕਰ ਦਿੰਦੇ ਹਨ। ਇੱਕ ਵਿਦਵਾਨ ਨੇ ਬਚਨ ਲਿਖਿਆ ਮਧੁਰ ਬਚਨ ਤੋਂ, ਦਾਸ ਬੇਨਤੀ ਕਰ ਰਿਹਾ, ਉਹ ਕਹਿੰਦਾ ਦੁਨੀਆਂ ਦੀਆਂ ਤਕਰੀਬਨ 75% ਲੜਾਈਆਂ ਜ਼ਬਾਨ ਪੈਦਾ ਕਰਦੀ ਹੈ। ਹੇ ਇਨਸਾਨ, ਤੂੰ ਦੁਨੀਆਂ ਵਿੱਚ ਕਿਸੇ ਦੀ ਕੋਈ ਮਦਦ ਸਹਾਇਤਾ ਬੇਸ਼ੱਕ ਨਹੀਂ ਕਰ ਸਕਦਾ, ਕਿਸੇ ਨੂੰ ਕੁਛ ਨਹੀਂ ਦੇ ਸਕਦਾ, ਘੱਟੋ ਘੱਟ ਦੋ ਮਿੱਠੇ ਬੋਲ ਤੇ ਦੇ ਸਕਦਾ। ਇਸੀ ਰਸਨਾ ਦੇ ਉੱਤੇ, ਤੇਰੇ ਮੁੱਖ ਦੇ ਉੱਤੇ ਮਿੱਠੇ ਬੋਲ ਹੋ, ਸ਼ੀਰੀ ਜ਼ਬਾਨ ਹੋਵੇ, ਮਿੱਠੀ ਜ਼ਬਾਨ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਵੀ ਬਚਨ ਆਖਦੇ, ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲਾਂ ਨਾਲ ਬਣੀ ਹੋਈ ਪ੍ਰੀਤ ਵੀ ਟੁੱਟ ਜਾਂਦੀ ਹੈ। ਪਰ ਇੱਕ ਜਗ੍ਹਾ ਤੇ ਮੇਰੇ ਦਾਤੇ ਨੇ ਫਿਰ ਬਚਨ ਆਖਿਆ, ਕਹਿਣ ਲੱਗੇ ਗੰਢ ਪ੍ਰੀਤੀ ਮਿੱਠੇ ਬੋਲ, ਪ੍ਰੀਤ ਦੀ ਗੰਢ ਬਣੀ ਰਹਿੰਦੀ ਹੈ, ਕਿਤੇ ਟੁੱਟੀ ਵੀ ਹੋਵੇ ਪ੍ਰੀਤ ਫਿਰ ਗੰਢੀ ਜਾਂਦੀ ਹੈ ਕਦੋਂ? ਮਿੱਠੇ ਬੋਲ। ਇਸ ਲਈ ਜੇ ਤੇਰੀ ਰਸਨਾ ਦੇ ਉੱਤੇ ਮਿੱਠੇ ਬੋਲ ਹਨ, ਇਸ ਲਈ ਗੁਰਮੁਖ ਜਨ ਮਿੱਠਾ ਬੋਲਦੇ ਤੇ ਹਉਮੈ ਦਾ ਤਿਆਗ ਕਰਦੇ ਨੇ, ਕਿਉਂਕਿ ਹਉਮੈ ਨੇ ਹੀ ਬੁਰੇ ਬੋਲ ਬੁਲਾਉਣੇ। ਅੰਦਰ ਹੰਕਾਰ, ਅੰਦਰ ਹਉਮੈ, ਰਸਨਾ ਦੇ ਉੱਤੇ ਮਿਠਾਸ ਆ ਹੀ ਨਹੀਂ ਸਕਦੀ। ਇਸ ਲਈ ਗੁਰਮੁਖ ਜਨਾਂ ਦੇ ਅੰਦਰ ਨਿਮਰਤਾ ਹੈ, ਗਰੀਬੀ ਵਾਲਾ ਸੁਭਾਅ ਹੈ, ਇਸ ਲਈ ਬੋਲਣਾ ਵੀ ਮਿੱਠਾ ਹੋ ਗਿਆ। ਸਤਿਗੁਰ ਮਤ ਪਰਥਾਉ ਸਦਾ ਅਨੁਰਾਗ ਹੈ। ਸਤਿਗੁਰਾਂ ਦੀ ਮਤ ਦੇ ਅਨੁਸਾਰ ਉਹ ਸਦਾ ਪ੍ਰਭੂ ਚਰਨਾਂ ਨਾਲ ਪ੍ਰੇਮ ਬਣਾਈ ਰੱਖਦੇ ਹਨ। ਅਨੁਰਾਗ ਦਾ ਅਰਥ ਹੈ ਪ੍ਰੇਮ। ਪਰਮੇਸ਼ਰ ਦੇ ਚਰਨਾਂ ਨਾਲ ਗੁਰਮੁਖ ਜਨਾਂ ਦੀ ਪ੍ਰੀਤ ਬਣੀ ਰਹਿੰਦੀ ਹੈ। ਪਿਰਮ ਪਿਆਲੇ ਸਾਉ ਮਸਤਕ ਭਾਗ ਹੈ। ਉਸ ਨਿਰੰਕਾਰ ਪਰਮਾਤਮਾ ਦੇ ਉਹ ਪ੍ਰੇਮ ਦੇ ਪਿਆਲੇ ਪੀਂਦੇ ਹਨ। ਸਾਉ ਦਾ ਅੱਖਰੀ ਅਰਥ ਹੁੰਦਾ ਸਵਾਦ। ਪਿਰਮ ਪਿਆਲੇ ਸਾਉ, ਕਹਿੰਦੇ ਪਰਮਾਤਮਾ ਦੇ ਪ੍ਰੇਮ ਦੇ ਪਿਆਲਿਆਂ ਦਾ ਉਹ ਸਵਾਦ ਚੱਕਦੇ ਹਨ। ਤੇ ਸਾਧ ਸੰਗਤ ਖਿਮਾ ਕਰਿਓ, ਕਹਿੰਦੇ ਚੱਖਦੇ ਉਹ ਹੀ ਨੇ ਮਸਤਕ ਭਾਗ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੈ। ਇਸ ਲਈ ਗੁਰਮੁਖ ਜਨਾਂ ਦੇ ਉਹ ਮਸਤਕ ਦੇ ਉੱਤੇ ਭਾਗ ਨੇ ਮਾਲਕ ਦੀ ਬਖਸ਼ਿਸ਼ ਦੇ, ਤਾਂ ਉਹ ਪ੍ਰਭੂ ਦੇ ਪਿਰਮ ਪਿਆਲੇ ਚੱਖਦੇ ਤੇ ਆਨੰਦ ਮਾਣਦੇ ਹਨ। ਬ੍ਰਹਮ ਜੋਤ ਬ੍ਰਹਮਾਉ ਗਿਆਨ ਚਿਰਾਗ ਹੈ। ਨਿਰੰਕਾਰ ਪਰਮਾਤਮਾ ਦੀ ਜੋਤ ਕਰਕੇ, ਬ੍ਰਹਮ ਜੋਤ, ਬ੍ਰਹਮ ਜੋਤ ਪਰਮਾਤਮਾ ਦੀ ਜੋਤ, ਬ੍ਰਹਮਾਉ ਬ੍ਰਹਮ ਆਦਿਕਾਂ ਨੂੰ ਵੀ ਗਿਆਨ ਦੇ ਚਿਰਾਗ ਭਾਵ ਦੀਵੇ ਦੇਣ ਹਾਰੇ ਹੋ ਜਾਂਦੇ ਹਨ। ਫਿਰ ਸੁਣ ਲੈਣਾ, ਨਿਰੰਕਾਰ ਪਰਮਾਤਮਾ ਦੀ ਜੋਤ ਜਿਸ ਨੂੰ ਉਹਨਾਂ ਨੇ ਆਪਣੇ ਅੰਦਰ ਵਸਦਿਆਂ ਤੱਕਿਆ, ਏਡੇ ਉੱਚੇ ਜੀਵਨ ਵਾਲੇ ਗੁਰਮੁਖ ਜਨ ਗੁਰੂ ਦੇ ਸਿੱਖ ਪ੍ਰਭੂ ਦੇ ਪਿਆਰੇ ਬਣ ਜਾਂਦੇ ਆ ਕਿ ਉਹ ਬ੍ਰਹਮਾ ਵਰਗਿਆਂ ਨੂੰ, ਭਾਵ ਕਿਹੜੇ ਕਿਹੜੇ ਵੱਡੇ ਦੇਵਤੇ ਆ ਉਹ ਬ੍ਰਹਮਾ ਵਰਗੇ, ਭਾਈ ਗੁਰਦਾਸ ਜੀ ਕਹਿੰਦੇ ਉਹ ਬ੍ਰਹਮਾ ਵਰਗਿਆਂ ਨੂੰ ਵੀ ਗਿਆਨ ਦਾ ਦੀਵਾ ਦੇਣ ਦੇ ਯੋਗ ਹੋ ਜਾਂਦੇ ਆ। ਭਾਵ ਬ੍ਰਹਮਾ ਵਰਗੇ ਵੀ ਜਿਹੜੇ ਉਹ ਗੁਰੂ ਦੇ ਸਿੱਖਾਂ ਦੀ ਬਰਾਬਰਤਾ, ਗੁਰਮੁਖ ਜਨਾਂ ਦੀ ਬਰਾਬਰਤਾ ਨਹੀਂ ਕਰ ਸਕਦੇ। ਅੰਤਰ ਗੁਰਮਤ ਚਾਉ ਅਲਿਪਤ ਅਦਾਗ ਹੈ। ਉਹਨਾਂ ਦੇ ਅੰਦਰ ਗੁਰੂ ਦੀ ਮੱਤ ਹੈ, ਗੁਰੂ ਦੀ ਮੱਤ ਕਰਕੇ ਵੱਡਾ ਚਾਉ ਤੇ ਵੱਡਾ ਆਨੰਦ ਹੈ ਉਹਨਾਂ ਦੇ ਅੰਦਰ। ਇਸ ਕਰਕੇ ਉਹ ਸੰਸਾਰ ਵਿੱਚ ਰਹਿ ਕੇ ਵੀ ਅਲਿਪਤ ਅਦਾਗ ਹੈ, ਉਹ ਸੰਸਾਰ ਦੀ ਮੋਹ ਮਾਇਆ ਤੋਂ ਅਲਿਪਤ ਭਾਵ ਨਿਰਲੇਪ ਰਹਿੰਦੇ ਨੇ, ਤੇ ਅਦਾਗ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ। ਕਾਮ ਕ੍ਰੋਧ ਲੋਭ ਮੋਹੰਕਾਰ ਵਿਸ਼ੇ ਵਿਕਾਰਾਂ ਆਦਿਕਾਂ ਦਾ ਕੋਈ ਵੀ ਉਹਨਾਂ ਦੇ ਉੱਤੇ ਦਾਗ ਨਹੀਂ, ਉਹ ਬੇਦਾਗ। ਨਾਨਕ ਪਤ ਸੇਤੀ ਕਰ ਜਾਓ, ਇੱਕ ਜਗ੍ਹਾ ਤੇ ਬਾਣੀ ਚ ਬਚਨ ਆਏ, ਆਪਣੀ ਪਤ ਸੇਤੀ ਕਰ ਜਾਓ। ਆਪਣੀ ਪਤ ਦੇ ਨਾਲ ਇੱਜ਼ਤ ਨਾਲ ਨਿਰੰਕਾਰ ਪਰਮੇਸ਼ਰ ਦੇ ਉਹ ਘਰ ਤੱਕ ਜਾਂਦੇ ਹਨ। ਇਹ ਗੁਰਮੁਖਾਂ ਦਾ ਜੀਵਨ ਹੈ। ਵੀ ਹੀ ਇੱਕੀ ਹੀ ਚੜਾਓ ਸਦਾ ਸੁਹਾਗ ਹੈ। ਸੰਸਾਰ 20 ਵਿਸ਼ਿਆਂ ਵਿਖੇ ਫਸਿਆ ਹੋਇਆ ਹੈ। ਭਾਵ ਇੱਕ ਦਲੀਲ ਦਿੰਦੇ ਨੇ, ਜਿਵੇਂ ਬਾਣੀ ਚ ਹੋਰ ਵੀ ਬਚਨ ਆਏ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਜਿਵੇਂ ਸੁਖਮਣੀ ਸਾਹਿਬ ਦੇ ਵਿੱਚ ਪਾਤਸ਼ਾਹ ਬਚਨ ਕਹਿੰਦੇ, 10 ਵਸਤੂ ਲੇ ਪਾਸ਼ੇ ਪਾਵੇ, ਏਕ ਵਸਤ ਕਾਰਨ ਬੇਖੋਟ ਗਵਾਵੇ, ਏਕ ਭੀ ਨਾ ਦੇ 10 ਭੀ ਹਿਰ ਲੇ, ਤਾਉ ਮੂੜਾ ਕਹੋ ਕਹਾਂ ਕਰੇ। 10 ਵਸਤੂ ਲੈ ਪਾਸ਼ੇ ਪਾਵੇ ਦਾ ਉੱਥੇ ਅਰਥ ਹੈ ਬੇਅੰਤ ਵਸਤੂਆਂ ਤੈਨੂੰ ਰੱਬ ਨੇ ਦਿੱਤੀਆਂ, ਜੇ ਇੱਕ ਨਹੀਂ ਵੀ ਦਿੰਦਾ ਉਹ, ਇਸ ਕਰਕੇ ਉਹਦੇ ਨਾਲ ਨਾਰਾਜ਼ ਨਾ ਹੋ, ਗਿਲਾ ਸ਼ਿਕਵਾ ਨਾ ਕਰ। ਜੇ ਉਹ ਇੱਕ ਵੀ ਨਾ ਦੇਵੇ ਜਿਹੜੀ ਤੂੰ ਮੰਗਦਾ, ਤੇ ਜਿਹੜੀਆਂ ਪਹਿਲਾਂ ਬੇਅੰਤ ਤੈਨੂੰ ਦਿੱਤੀਆਂ ਉਹ ਵੀ ਤੇਰੇ ਕੋਲੋਂ ਖੋ ਲਵੇ, ਤੂੰ ਮੂਰਖਾ ਉਹਨੂੰ ਕੀ ਕਰ ਲਏਗਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਬਚਨ ਵਰਤੇ, ਕਹਿੰਦੇ 20-21 ਹੀ ਚੜਾਓ ਸੰਸਾਰ ਵਿੱਚ, 20 ਵਿਸ਼ਿਆਂ ਵਿਖੇ, ਭਾਵ ਬੇਅੰਤ ਵਿਸ਼ੇ ਵਿਕਾਰ ਨੇ ਜਿਨ੍ਹਾਂ ਵਿੱਚ ਸੰਸਾਰ ਫਸਿਆ ਹੋਇਆ। ਪਰ ਜਿਹੜੇ ਗੁਰਮੁਖ ਜਾਣੇ, 21 ਹੀ ਬਚਨ, 20 ਤੋਂ 21 ਹੀ ਬਚਨ ਇੱਕ। ਗੁਰਮੁਖ ਜਨ ਜਿਹੜੇ ਆ, ਉਸ ਇੱਕ ਈਸ਼ਵਰ ਦੇ ਵਿੱਚ ਹੀ ਆਪਣੀ ਸੁਰਤ ਨੂੰ ਚੜਾ ਕੇ ਰੱਖਦੇ ਆ, ਸਦਾ ਸੁਹਾਗ ਹੈ। ਇਸ ਕਰਕੇ ਉਹ ਸਦਾ ਸੁਹਾਗ ਵਾਲਾ ਜੀਵਨ, ਆਨੰਦ ਵਾਲਾ ਜੀਵਨ ਬਤੀਤ ਕਰਦੇ ਹਨ। ਜਿਵੇਂ ਜੀਵ ਇਸਤਰੀ ਦੀ ਆਪਾਂ ਗੱਲ ਕਰਦੇ ਹਾਂ, ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਆ ਉਹ ਕਰਾਏ ਤੇ ਹਾਂ ਹੋ ਕਰੀ ਸ਼ਿੰਗਾਰ। ਇਸ ਲਈ ਉਹ ਜਿਹੜੇ ਗੁਰਮੁਖ ਜਾਣੇ ਆ, ਉਹ ਸਦਾ ਸੁਹਾਗ ਭਾਗ ਵਾਲੇ, ਭਾਵ ਉਹ ਪਰਮੇਸ਼ਰ ਦੇ ਪਿਆਰ ਵਾਲੇ ਤੇ ਪਰਮੇਸ਼ਰ ਦੇ ਮਿਲਾਪ ਵਾਲੇ ਬਣੇ ਰਹਿੰਦੇ ਨੇ। ਦੁਨੀਆਂ ਦੇ ਵਿਸ਼ਿਆਂ ਵਿਕਾਰਾਂ ਵਿੱਚ, ਮੋਹ ਮਾਇਆ ਵਿੱਚ ਉਹ ਮਸਤ ਤੇ ਖਚਿਤ ਨਹੀਂ ਹੁੰਦੇ। ਤੀਜੀ ਵਾਰ ਦੀ 14ਵੀਂ ਪੌੜੀ ਵਿੱਚ ਇਸੇ ਹੀ ਵਿਸ਼ੇ ਨੂੰ, ਇਸੇ ਟੌਪਿਕ ਨੂੰ ਭਾਈ ਗੁਰਦਾਸ ਜੀ ਅੱਗੇ ਵਰਣਨ ਕਰ ਰਹੇ ਹਨ। ਕੀ ਕਹਿੰਦੇ ਨੇ? ਗੁਰਮੁਖ ਸ਼ਬਦ ਸੰਭਾਲ ਸੁਰਤ ਸੰਭਾਲੀਐ, ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀਐ, ਗੁਰਮੁਖ ਸੇਵਾ ਕਾਲ ਵਿਰਲੇ ਘਾਲੀਐ, ਗੁਰਮੁਖ ਦੀਨ ਦਇਆਲ ਹੇਤ ਹਿਆਲੀਐ, ਗੁਰਮੁਖ ਨਿਭ ਹੈ ਨਾਲ ਗੁਰ ਸਿੱਖ ਪਾਲੀਐ, ਰਤਨ ਪਦਾਰਥ ਲਾਲ ਗੁਰਮੁਖ ਭਾਲੀਐ, ਗੁਰਮੁਖ ਅਕਲ ਅਕਾਲ ਭਗਤ ਸੁਖਾਲੀਐ, ਗੁਰਮੁਖ ਹੰਸਾ ਢਾਲ ਰਸਕ ਰਸਾਲੀਐ, ਗੁਰਮੁਖ ਹੰਸਾ ਢਾਲ ਰਸਕ ਰਸਾਲੀਐ। ਫੁਰਮਾਨ ਕਰ ਰਹੇ ਨੇ, ਗੁਰਮੁਖ ਸ਼ਬਦ ਸੰਭਾਲ ਸੁਰਤ ਸੰਭਾਲੀਐ, ਜੋ ਗੁਰਮੁਖਾਂ ਦੇ ਸ਼ਬਦ ਨੂੰ ਸੰਭਾਲ ਭਾਵ ਯਾਦ ਰੱਖਦੇ ਹਨ ਉਹ ਸੁਰਤ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜ ਲੈਂਦੇ ਨੇ। ਭਾਵ ਜਿਹੜੇ ਗੁਰਮੁਖ ਜਾਣੇ ਉਹਨਾਂ ਨੇ ਵੀ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਹਿਰਦੇ ਦੇ ਵਿੱਚ ਵਸਾਇਆ। ਸੰਭਾਲਣ ਦਾ ਮਤਲਬ ਵਸਾਲਣਾ, ਵਸਾਉਣਾ। ਕਹਿੰਦੇ ਉਹਨਾਂ ਨੇ ਗੁਰੂ ਦਾ ਸ਼ਬਦ ਅੰਦਰ ਵਸਾਇਆ ਹੈ, ਇਸ ਕਰਕੇ ਆਪਣੀ ਸੁਰਤ ਵਿੱਚ ਗੁਰੂ ਦੇ ਸ਼ਬਦ ਨੂੰ ਗੁਰਮੁਖ ਜਨ ਸੰਭਾਲ ਕੇ ਵਸਾ ਕੇ ਰੱਖਦੇ ਆ, ਤੇ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਆਉਂਦੇ ਆ ਉਹਨਾਂ ਨੂੰ ਵੀ ਇਹੀ ਉਹ ਪ੍ਰੇਰਨਾ ਦਿੰਦੇ ਆ ਕਿ ਤੁਸੀਂ ਵੀ ਆਪਣੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਰੱਖੋ। ਬਚਨ ਫਿਰ ਆਪ ਜੀ ਨੇ ਸਰਵਣ ਕਰਨੇ, ਗੁਰਮੁਖ ਸ਼ਬਦ ਸੰਭਾਲ ਸੁਰਤ ਸੰਭਾਲੀ ਹੈ। ਜਿਹੜੇ ਗੁਰਮੁਖ ਜਨ ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਇਆ ਹੈ, ਸੰਭਾਲਿਆ, ਸੁਰਤ ਸੰਭਾਲੀ ਹੈ। ਇਸ ਲਈ ਸੁਰਤ ਦੇ ਵਿੱਚ ਉਹ ਗੁਰੂ ਦੇ ਸ਼ਬਦ ਨੂੰ ਸੰਭਾਲ ਕੇ ਵਸਾ ਕੇ ਟਕਾ ਕੇ ਰੱਖਦੇ ਹਨ, ਆਪ ਵੀ ਜੁੜੇ ਦੂਜਿਆਂ ਨੂੰ ਵੀ ਜੋੜਦੇ। ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀ ਹੈ, ਗੁਰਮੁਖਾਂ ਦੀ ਨਦਰ ਕਰਕੇ ਨਿਹਾਲ ਹੋਈਦਾ ਹੈ। ਦੇਖੋ ਇੱਥੇ ਇਕੱਲੇ ਗੁਰਮੁਖਾਂ ਦੀ ਵਡਿਆਈ ਨਹੀਂ ਕੀਤੀ, ਗੁਰਸਿੱਖ ਪਿਆਰਿਆਂ ਦੀ ਵਡਿਆਈ ਹੀ ਨਹੀਂ ਕੀਤੀ, ਗੁਰਮੁਖ ਨਦਰ ਨਿਹਾਲ ਅਰਥ ਕਰਨ ਵੇਲੇ ਧਿਆਨ ਰੱਖਣਾ ਇੱਥੇ ਗੁਰਮੁਖ ਸ਼ਬਦ ਖੱਖੇ ਨੂੰ ਸਿਹਾਰੀ ਦੇ ਨਾਲ, ਗੁਰਮੁਖਾਂ ਦੁਆਰਾ ਗੁਰਮੁਖਾਂ ਦੀ ਨਦਰ ਕਰਕੇ ਕਹਿਣ ਲੱਗੇ ਨਿਹਾਲ ਹੋ ਜਾਈਦਾ ਹੈ। ਇਸੇ ਕਰਕੇ ਉਹਨਾਂ ਦਾ ਜਿਹੜਾ ਨੇਹ ਹੈ ਨਾ, ਉਹਨਾਂ ਦਾ ਜਿਹੜਾ ਪਿਆਰ ਆ ਗੁਰਮੁਖਾਂ ਦੇ ਨਾਲ ਵੀ, ਉਹ ਸਾਨੂੰ ਪਰਮੇਸ਼ਰ ਦੇ ਘਰ ਤੱਕ ਲੈ ਜਾਂਦਾ, ਉਹਦੇ ਨਾਲ ਆਪਾਂ ਨਿਹਾਲ ਹੋ ਜਾਂਦੇ ਹਾਂ। ਸਾਧ ਸੰਗਤ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਜਗ੍ਹਾ ਜਗ੍ਹਾ ਤੇ ਵਰਣਨ ਆਇਆ ਨਾ ਕਿ ਗੁਰਮੁਖਾਂ ਦੀ ਸੰਗਤ ਕਰ, ਜੁੜਿਆ ਹੋਇਆਂ ਦੀ ਸੰਗਤ ਕਰ, ਸੱਤ ਪੁਰਖਾਂ ਦੀ ਸੰਗਤ ਕਰ, ਜਿਹੜੇ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਉਹਨਾਂ ਦੀ ਸੰਗਤ ਕਰ। ਇਸੇ ਕਰਕੇ ਮਨਮੁੱਖਾਂ ਤੋਂ, ਸਾਕਤਾਂ ਤੋਂ, ਗੁਰੂ ਤੋਂ ਟੁੱਟਿਆਂ ਹੋਇਆਂ ਨਾਲੋਂ ਦੂਰ ਰਹਿਣ ਵਾਸਤੇ ਜਗ੍ਹਾ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਉ ਕਛ ਲਾਗੈ ਦਾਗ। ਕਹਿੰਦੇ ਕਾਲਾ ਹੋਇਆ ਕਾਲਖ ਨਾਲ ਜਿਹੜਾ ਭਾਂਡਾ ਨਾ, ਉਹਨੂੰ ਮਾੜਾ ਮੋਟਾ ਵੀ ਆਪਾਂ ਛੂਵਾਂਗੇ ਕਿਤੇ ਨਾ ਕਿਤੇ ਕਾਲਖ ਲੱਗ ਹੀ ਜਾਣੀ ਹੈ। ਜਿਹੜਾ ਸਾਕਤ ਬੰਦਾ ਪਰਮੇਸ਼ਰ ਨਾਲੋਂ ਟੁੱਟਿਆ, ਗੁਰੂ ਨਾਲੋਂ ਟੁੱਟਿਆ, ਉਹਦਾ ਜੀਵਨ ਕੀ ਹੈ? ਕਾਲਖ ਨਾਲ ਲਿਬੜਿਆ, ਵਿਸ਼ਿਆਂ ਵਿਕਾਰਾਂ ਪਾਪਾਂ ਦੀ ਕਾਲਖ ਹੈ ਉਹਦੇ ਕੋਲ। ਇਸ ਲਈ ਜਿਹੜੇ ਗੁਰਮੁਖ ਜਨ ਨੇ ਨਾ, ਉਹਨਾਂ ਦੀ ਜਦੋਂ ਆਪਾਂ ਸੰਗਤ ਕਰਦੇ ਹਾਂ, ਕਹਿੰਦੇ ਉਹਨਾਂ ਦੀ ਨਜ਼ਰ ਨਾਲ, ਉਹਨਾਂ ਦੀ ਸੰਗਤ ਨਾਲ ਨਿਹਾਲ ਹੋ ਜਾਂਦਾ, ਰੱਬ ਨਾਲ ਸਨੇਹ ਪ੍ਰੀਤ ਬਣ ਜਾਂਦੀ ਹੈ। ਗੁਰਮੁਖ ਸੇਵਾ ਕਾਲ ਵਿਰਲੇ ਕਾਲੀ ਹੈ, ਗੁਰਮੁਖਾਂ ਦੀ ਸੇਵਾ ਕਾਲ ਦੀ ਕਮਾਈ ਵੀ ਵਿਰਲਿਆਂ ਨੇ ਕੀਤੀ ਹੈ। ਭਾਵ ਗੁਰਮੁਖਾਂ ਦੀ ਜਿੱਥੇ ਸੰਗਤ ਕਰਨੀ ਹੈ, ਉੱਥੇ ਗੁਰਮੁਖਾਂ ਦੀ, ਪ੍ਰਭੂ ਦੇ ਪਿਆਰਿਆਂ ਦੀ, ਗੁਰੂ ਦੇ ਪਿਆਰਿਆਂ ਦੇ ਸਿੱਖਾਂ ਦੀ ਸੇਵਾ ਵੀ ਕਰਨੀ, ਪਰ ਸੇਵਾ ਕੋਈ ਵਿਰਲਾ ਕਰਦਾ ਹੈ। ਗੁਰਮੁਖ ਦੀਨ ਦਇਆਲ ਹੇਤ ਹਿਆਲੀ ਹੈ, ਗੁਰਮੁਖ ਦੀਨ ਦਿਆਲੂ ਹਨ। ਇਸ ਤਰ੍ਹਾਂ ਜਿਵੇਂ ਸਤਿਗੁਰ ਦਾ ਸੁਭਾਅ ਹੈ, ਉਵੇਂ ਗੁਰੂ ਦੇ ਸਿੱਖਾਂ ਦਾ ਸੁਭਾਅ ਹੈ। ਜਿਵੇਂ ਗੁਰੂ ਪਰਉਪਕਾਰ ਕਰਦਾ, ਪਰਮਾਤਮਾ ਪਰਉਪਕਾਰ ਕਰਦਾ, ਗੁਰੂ ਬਖਸ਼ਿਸ਼ਾਂ ਕਰਦਾ, ਪਰਮਾਤਮਾ ਵੀ ਬਖਸ਼ਿਸ਼ਾਂ ਕਰਦਾ ਹੈ। ਇਸ ਲਈ ਜਿਹੜਾ ਗੁਰੂ ਦੇ ਪਾਸ ਆਵੇ ਖਾਲੀ ਨਹੀਂ ਜਾਂਦਾ। ਜਿਹੜੇ ਗੁਰਮੁਖ ਜਨ ਹੈ ਉਹਨਾਂ ਦਾ ਸੁਭਾਅ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਿਉ ਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਹਰਸਿਓ ਲੈਣ ਮਿਲਾਏ। ਇਸ ਲਈ ਉਹ ਦੀਨ ਦਇਆਲੂ ਹਨ, ਭਾਵ ਹੇਤ ਕਰਦੇ, ਪਿਆਰ ਕਰਦੇ ਆ ਸਾਰਿਆਂ ਨਾਲ, ਤੇ ਦਿਲੋਂ ਸਾਰਿਆਂ ਨਾਲ ਉਹ ਮੁਹੱਬਤ ਕਰਦੇ, ਪਿਆਰ ਕਰਦੇ ਨੇ। ਜਿਹੜੇ ਗੁਰੂ ਕੇ ਸਿੱਖ ਨੇ ਉਹ ਸੰਸਾਰ ਖਲਕਤ ਵਿੱਚੋਂ ਵੀ ਖਾਲਕ ਨੂੰ ਵੇਖਦੇ ਆ, ਇਸ ਲਈ ਉਹ ਸੰਸਾਰ ਜਗਤ ਦੇ ਨਾਲ ਵੀ ਪਿਆਰ ਬਣਾ ਕੇ ਰੱਖਦੇ, ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਦਵੈਸ਼ ਨਹੀਂ ਰੱਖਦੇ। ਗੁਰਮੁਖ ਨਿਭ ਹੈ ਨਾਲ ਗੁਰ ਸਿੱਖ ਪਾਲੀਐ। ਗੁਰਮੁਖ ਜਨ ਜਿਹੜੇ ਨੇ ਉਹ ਪ੍ਰੀਤ ਪਾ ਲੈਂਦੇ ਨੇ, ਤੇ ਉਹ ਪ੍ਰੀਤ ਜਿਹੜੀ ਉਹ ਫਿਰ ਨਾਲ ਨਿਭਾਉਂਦੇ ਆ, ਅੰਤ ਵੇਲੇ ਵੀ ਸਹਾਈ ਹੁੰਦੇ ਆ, ਉਹ ਗੁਰੂ ਦੀ ਸਿੱਖਿਆ ਨੂੰ ਪਾਲਦੇ ਆ। ਜੋ ਗੁਰੂ ਨੇ ਸਿੱਖਿਆ ਦਿੱਤੀ ਨਾ ਬਈ ਪ੍ਰੀਤ ਪੈ ਗਈ ਤੇ ਇਹਦੀ ਪਾਲਣਾ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਆਇਆ ਬਚਨ, ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਇਸ ਲਈ ਗੁਰਮੁਖ ਨਿਭ ਹੈ ਨਾਲ, ਜਿਹੜੇ ਗੁਰਮੁਖ ਜਾਣਿਆ ਉਹ ਸਦਾ ਵਾਸਤੇ ਤੁਹਾਡੇ ਨਾਲ ਨਿਭਦੇ। ਰਤਨ ਪਦਾਰਥ ਲਾਲ ਗੁਰਮੁਖ ਭਾਲੀਐ। ਬੜੇ ਸੁੰਦਰ ਬਚਨ ਕਹਿੰਦੇ, ਰਤਨ ਪਦਾਰਥ ਲਾਲ, ਪਰਮੇਸ਼ਰ ਦਾ ਨਾਮ ਰੂਪੀ ਰਤਨ, ਪਰਮੇਸ਼ਰ ਦੇ ਸਿਮਰਨ ਬੰਦਗੀ ਰੂਪੀ ਜਿਹੜੇ ਕੀਮਤੀ ਲਾਲ ਤੇ ਪਦਾਰਥ ਆ, ਗੁਰਮੁਖ ਭਾਲੀਐ, ਉਹ ਗੁਰਮੁਖਾਂ ਦੇ ਪਾਸੋਂ ਭਾਲੀਏ, ਗੁਰਮੁਖਾਂ ਦੇ ਪਾਸੋਂ ਟੋਲੀਏ। ਪਰਮੇਸ਼ਰ ਦੇ ਨਾਮ ਵਿੱਚ ਜੁੜਨਾ, ਪਰਮੇਸ਼ਰ ਦੇ ਨਾਮ ਦਾ ਰਤਨ ਵਿਆਜਣਾ, ਤੇ ਕਹਿਣ ਲੱਗੇ ਫਿਰ ਗੁਰਮੁਖਾਂ ਦੀ ਸੰਗਤ ਕਰੀਏ, ਜੁੜਿਆ ਹੋਇਆਂ ਦੀ ਸੰਗਤ ਵਿੱਚ, ਸਾਧੂਆਂ ਦੀ ਸੰਗਤ ਵਿੱਚ ਬੈਠੀਏ, ਜਿੱਥੇ ਜਪਿਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਅਕਲ ਅਕਾਲ ਭਗਤ ਸੁਖਾਲੀ ਹੈ। ਕਿਉਂਕਿ ਜਿਹੜੇ ਗੁਰਮੁਖ ਜਾਣੇ ਆ ਉਹ ਕਲਪਨਾ ਤੋਂ ਰਹਿ ਤੇ, ਧਿਆਨ ਨਾਲ ਸੁਣਨਾ, ਗੁਰਮੁਖ ਅਕਲ ਅਕਾਲ, ਅਕਲ ਦਾ ਅਰਥ ਆ ਕਲਪਨਾ ਤੋਂ ਰਹਿ ਤੇ, ਅਕਾਲ ਦਾ ਅਰਥ ਹੈ ਪਰਮੇਸ਼ਰ, ਕਿਉਂਕਿ ਉਹ ਅਕਾਲ ਨਾਲ ਜੁੜੇ ਹੋਏ ਆ। ਜਿਹੜੇ ਗੁਰਮੁਖ ਜਾਣੇ ਅਕਾਲ ਨਾਲ, ਸਦਾ ਰਹਿਣ ਵਾਲਾ ਪਰਮੇਸ਼ਰ, ਅਮਰ ਰਹਿਣ ਵਾਲਾ, ਉਹਦੇ ਨਾਲ ਜੁੜੇ ਹੋਏ ਨੇ, ਕਲਪਨਾ ਆਦਿਕਾਂ ਤੋਂ ਰਹਿਤ ਨੇ। ਭਗਤ ਸੁਖਾਲੀ ਹੈ, ਕਹਿਣ ਲੱਗੇ ਫਿਰ ਉਹਨਾਂ ਦੀ ਭਗਤੀ ਸੇਵਾ ਤੇ ਸੁੱਖਾਂ ਦਾ ਘਰ ਹੈ ਤੇ ਸੁੱਖ ਦਿੰਦੀ ਹੈ। ਗੁਰਮੁਖਾਂ ਦੀ ਸੇਵਾ, ਗੁਰਮੁਖਾਂ ਦੀ ਸੰਗਤ, ਗੁਰਮੁਖਾਂ ਦੇ ਪਾਸ ਬਹਿ ਕੇ ਜਪਿਆ ਨਾਮ ਸੁਖੀ ਜੀਵਨ ਬਣਾ ਦਿੰਦਾ ਹੈ। ਗੁਰਮੁਖ ਹੰਸਾ ਢਾਲ ਰਸਕ ਰਸਾਲੀ ਹੈ। ਕਹਿਣ ਲੱਗੇ ਗੁਰਮੁਖ ਲੋਕ ਹੈ ਜਿਹੜੇ ਗੁਰੂ ਦੇ ਸਿੱਖ, ਗੁਰੂ ਦੇ ਚਰਨਾਂ ਨਾਲ ਜਿਹੜੇ ਜੁੜੇ, ਕਿਸ ਤਰ੍ਹਾਂ ਦੇ ਲੋਕ ਨੇ? ਗੁਰਮੁਖ ਹੰਸਾ ਢਾਲ, ਕਹਿਣ ਲੱਗੇ ਗੁਰਮੁਖ ਲੋਕ ਹੰਸਾਂ ਵਾਂਗ। ਕੈਸੀ ਜ਼ਿੰਦਗੀ? ਤਤ ਮਿਥਿਆ ਦਾ ਵਿਵੇਚਨ ਕਰਦੇ ਆ ਤੇ ਤਨੋ ਮਨੋ ਪ੍ਰੇਮੀ ਹੋ ਕੇ, ਰੱਬ ਦੇ ਨਾਲ ਵੀ ਜਿੱਥੇ ਪਿਆਰ ਕਰਦੇ ਨੇ ਉੱਥੇ ਸੰਸਾਰ ਦੇ ਨਾਲ ਵੀ ਪ੍ਰੇਮ ਕਰਦੇ। ਦੋਵਾਂ ਦੀ ਸ਼ਕਲ ਭਾਵੇਂ ਹੰਸ ਦੀ ਤੇ ਬਗਲੇ ਦੀ ਇੱਕੋ ਜਿਹੀ ਹੈ, ਪਰ ਜੀਵਨ ਦਾ ਇਤਨਾ ਅੰਤਰ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਪਾਲਣ ਜਾਣਾ। ਇਸ ਲਈ ਸਾਧ ਸੰਗਤ ਜਿਹੜੇ ਗੁਰਮੁਖ ਜਾਣੇ ਆ ਉਹ ਹੰਸ ਰੂਪੀ ਨੇ, ਭਾਵ ਜਿਵੇਂ ਹੰਸ ਦੁੱਧ ਦੇ ਵਿੱਚ ਚੁੰਝ ਪਾਈ, ਪਾਣੀ ਤੇ ਦੁੱਧ ਵੱਖਰਾ ਵੱਖਰਾ ਕਰ ਦਿੰਦਾ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਉਹ ਵਿਸ਼ੇ ਵਕਾਰ ਬੁਰਿਆਈਆਂ ਤੇ ਪਰਮੇਸ਼ਰ ਦੇ ਜਿਹੜੇ ਸ਼ੁਭ ਗੁਣ ਆ ਉਹਨਾਂ ਨੂੰ ਵੱਖਰੇ ਵੱਖਰੇ ਕਰ ਦਿੰਦੇ। ਹੰਸ ਦੁੱਧ ਪੀ ਲੈਂਦਾ ਤੇ ਪਾਣੀ ਛੱਡ ਦਿੰਦਾ। ਜਿਹੜੇ ਗੁਰਮੁਖ ਜਾਣੇ ਰਹਿੰਦੇ ਸੰਸਾਰ ਚ ਨੇ ਹੰਸਾਂ ਦੀ ਤਰ੍ਹਾਂ, ਸਾਧ ਸੰਗਤ ਉਹ ਸ਼ੁਭ ਗੁਣ, ਸਤ ਸੰਤੋਖ, ਦਇਆ, ਧਰਮ, ਤੀਰਜ, ਨਾਮ ਸਿਮਰਨ, ਬੰਦਗੀ, ਸੇਵਾ, ਇਹ ਗ੍ਰਹਿਣ ਕਰ ਲੈਂਦੇ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦਵੈਸ਼, ਈਰਖਾ, ਦਗਾ, ਫਰੇਬ ਤੇ ਸਾਰੇ ਦੇ ਸਾਰੇ ਛਾਲ ਕਪਟ ਆਦਿਕ ਜਿਹੜੇ ਆ ਉਹਨਾਂ ਨੂੰ ਛੱਡ ਦਿੰਦੇ ਨੇ। ਇਸ ਲਈ ਐਸੇ ਗੁਰਮੁਖ ਜਨ ਜਿਹੜੇ ਆ ਗੁਰੂ ਦੇ ਚਰਨਾਂ ਨਾਲ ਜਿਹੜੇ ਜੁੜੇ ਹੋਏ ਨੇ ਸਾਧ ਸੰਗਤ, ਉਹ ਫਿਰ ਤਨੋ ਮਨੋ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਮਾਣਦੇ ਨੇ। ਜਿਹੜੇ ਉਹਨਾਂ ਦੀ ਸੰਗਤ ਵਿੱਚ ਬੈਠਦੇ ਆ ਉਹਨਾਂ ਨੂੰ ਵੀ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਦਿੰਦੇ ਹਨ, ਲੀਨ ਕਰ ਦਿੰਦੇ ਹਨ। ਅਗਲੀ ਪੌੜੀ ਜੋ ਤੀਜੀ ਵਾਰ ਦੀ 15ਵੀਂ ਪੌੜੀ ਹੈ, ਇਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਧ ਸੰਗਤ ਮੂਲ ਮੰਤਰ ਦਾ ਗੋਹਜ ਭੇਦ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ ਹਨ। ਬੜੇ ਸੁੰਦਰ ਲਫ਼ਜ਼ਾਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪੌੜੀ ਉਚਾਰਨ ਕੀਤੀ ਹੈ। ਕਹਿੰਦੇ ਨੇ, ਏਕਾ ਏਕੰਕਾਰ ਲਿਖ ਦੇ ਖਾਲਿਆ, ਊੜਾ ਓ ਅੰਕਾਰ ਪਾਸ ਬਹਾਲਿਆ, ਸਤ ਨਾਮ ਕਰਤਾਰ ਨਿਰਭਉ ਭਾਲਿਆ, निर्वैरों जयकार अजून अकालिया, सच निशान अपार जोत उजालिया, पंज अखर उपकार नाम संभालिया, परमेश्वर सुख सार नदर निहालिया, नौ अंग सुन सुमार संग निरालिया, नील अनील विचार तिरम त्यालिया, नील अनील विचार परम त्यालिया। बचन वरत रहे ने, उचारण का ढंग भी दसते हैं कि एक ओंकार किस तरह सतगुरु पातशाह जी ने सानू बख्शिश किया है। एका एकंकार लिख दे खालिया, कहिंदे एके दा द्वार, एक परमात्मा दा स्वरूप धन श्री गुरु नानक देव महाराज सच्चे पातशाह ने सानू लिख के दिखाउणा कीता है। ऊड़ा ओंकार पास बहालिया, उस एके दे नाल ऊड़े तों ओंकार भाव जिवें आपां एक ओंकार लिखदे हां, कहिंदे फिर नाल जिहड़ा ऊड़ा ते ऊड़े दे उत्ते पाई हुई जिहड़ी कार है ओंकार पास बहालिया, उस एके दे नाल बिठाउणा कीता है। भाव इस दा उचारण है एक ओंकार। अगलियां पंक्तियां विच बचन कहिंदे, सतनाम करतार निरभउ भालिया, परमेश्वर दा नाम सच्चा है, वह करतार सदा कायम रहण वाला है, उहदा नाम भी सदा कायम रहण वाला है, वह सृष्टि का करता है, वह जिहड़ा करतार है वह भउ तो बिना है, किसी का भय डर नहीं रखता। इसलिए भाई साहब भाई गुरदास जी कहते हैं उहदे नाल नाल निरवैरों जयकार अजून अकालिया, वह निरवैर है किसी नाल वैर नहीं रखता, वह निरंकार परमात्मा जयकार, वह निरंकार प्रभु संसार जगत दे विच सारियां तो श्रोमणी स्वरूप वाला है। अकाल पुरख परमेश्वर जूना विच नहीं आउंदा, अजून जूना विच नहीं आउंदा, जमदा मरदा नहीं है, अकालिया वह अकाल है, सारे दे सारे संसार जगत दे विच उस निरंकार परमेश्वर की जय जयकार है। जिवें आपां बचन पढ़ते हाँ एक ओंकार सत नाम करता पुरख निरभउ निरवैर अकाल मूरत अजूनी सहभंग गुर प्रसाद जप आद सच जुगाद सच है भी सच नानक होसी भी सच, ये सिख का मूल मंत्र है। इसलिए निरवैरों जयकार अजून अकालिया, निरंकार परमात्मा एक है, उसका नाम सच्चा है, सदा होंद वाला है, वो सारी दी सारी सृष्टि का करता है, पैदा करने वाला है, साजदा है, वो निरंकार परमात्मा परमेश्वर जिहड़ा एक है सारियां विच व्यापक है। इत्थे पुरख दा अर्थ है व्यापक, सारियां दे विच वसदा है, क्योंकि कल्ला करता ही नहीं है कि सारी सृष्टि का करता सारी सृष्टि नूं पैदा करदा, अल्लाह करता ही नहीं पैदा करने वाला ही नहीं, करता दे नाल पुरख सारियां दे विच व्यापक है। निरभउ किसी का डर नहीं रखता, डर अपने तो तकड़े का हुंदा, अपने तो वड्डे का हुंदा, डर रब नालों वड्डा हैगा कोई। निरभउ इत्थे केवल संखेप दे विच दास बेनती कर रहा ताकि सारे ही मूल मंत्र दे जिवें दास ने शुरू च जिक्र किया उहदे अर्थ अखरी अर्थ आप संगतां नाल सांझे करदे हां। भाई गुरदास जी ने पहले कुछ बचनां दे अर्थ इहदे विच वर्णन कीते ने, इसलिए वह परमात्मा डरदा नहीं है किसी कोलों, क्योंकि उहदे तों वड्डा ही कोई नहीं, उहदे तों तकड़ा कोई नहीं, उहने की डरना, वह निरभउ है, निरवैर किसी नाल वैर नहीं रखदा, उहने किसी की जमीन ते कब्जा करना, उहने किसी कोलों राज खोहना परमात्मा ने, जां रब परमेश्वर है जिहड़ा उसने किसी दे जर जोरू जमीन इहदे ते कोई कब्जा करना, सारा कुछ तो उहने पैदा किया, सारा कुछ तो उहने बनाया, इसलिए वह किसी नाल वैर भी नहीं रखता क्योंकि उन्हें ही पैदा किए। अकाल मूरत, ਕਾਲ ਦਾ ਅਰਥ ਹੁੰਦਾ ਮੌਤ, ਕਾਲ ਦਾ ਅਰਥ ਹੁੰਦਾ ਸਮਾਂ, ਜਿੱਥੇ ਨਾ ਕਾਲ ਤੇ ਨਾ ਸਮੇਂ ਦੀ ਕੋਈ ਵੰਡ, ਉਹਦਾ ਨਾਂ ਹੈ ਅਕਾਲ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਕਲਗੀਧਰ ਪਾਤਸ਼ਾਹ ਕਹਿੰਦੇ ਕਾਲ ਤੋਂ ਰਹਿਤ ਪਰਮਾਤਮਾ ਤੈਨੂੰ ਨਮਸਕਾਰ ਹੈ, ਕਿਰਪਾ ਦੇ ਘਰ ਪਰਮਾਤਮਾ ਤੈਨੂੰ ਨਮਸਕਾਰ ਹੈ। ਇਸ ਲਈ ਅਕਾਲ ਮੂਰਤ, ਉਹ ਪਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਕਾਲ ਤੋਂ ਰਹਿਤ ਹੈ, ਕਾਲ ਦੇ ਅਧੀਨ ਨਹੀਂ ਹੈ। ਸਾਰੇ ਦਾ ਸਾਰਾ ਸੰਸਾਰ ਕਾਲ ਦੇ ਅਧੀਨ ਹੈ, ਪਰਮਾਤਮਾ ਅਕਾਲ। ਅਜੂਨੀ, ਜੂਨਾਂ ਵਿੱਚ ਨਹੀਂ ਆਉਂਦਾ। ਸੈ ਭੰਗ, ਉਹ ਪਰਮੇਸ਼ਰ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ਮਾਨ ਹੈ। ਸਾਰੀ ਸ੍ਰਿਸ਼ਟੀ ਨੂੰ ਉਸਨੇ ਪੈਦਾ ਕੀਤਾ ਹੈ, ਪਰ ਪਰਮਾਤਮਾ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਉਹ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ਮਾਨ ਹੈ, ਗੁਰਪ੍ਰਸਾਦ। ਐਸੇ ਪਰਮੇਸ਼ਰ ਦੀ ਜੇ ਪ੍ਰਾਪਤੀ ਕਰਨੀ ਤਾਂ ਉਹਦਾ ਸਾਧਨ ਕੀ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਸਤਿਗੁਰ ਦੀ ਬਖਸ਼ਿਸ਼ ਦੁਆਰਾ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਫਿਰ ਕੀ ਕਰੀਏ? ਜਪ, ਉਸ ਨਿਰੰਕਾਰ ਪਰਮੇਸ਼ਰ ਦਾ ਜਪ ਕਰ, ਅਰਾਧ ਉਸ ਨਿਰੰਕਾਰ ਪਰਮੇਸ਼ਰ ਨੂੰ, ਜੋੜ ਉਸ ਅਕਾਲ ਪੁਰਖ ਵਾਹਿਗੁਰੂ ਨਾਲ, ਜਿਸ ਦੇ ਵਿੱਚ ਦੱਸੇ ਹੋਏ ਸਾਰੇ ਗੁਣ ਹਨ, ਜਿਹੜਾ ਆਦ ਤੋਂ ਵੀ ਸੱਚ ਹੈ। ਜਦੋਂ ਸ੍ਰਿਸ਼ਟੀ, ਕਾਇਨਾਤ, ਜੁੱਗਾਂ ਦਾ ਪਸਾਰਾ ਕੁਛ ਵੀ ਨਹੀਂ ਸੀ ਹੈਗਾ, ਜਦੋਂ ਹਮ ਨਹੀਂ ਹੋਤੇ, ਤੁਮ ਨਹੀਂ ਹੋਤੇ, ਕੁਝ ਵੀ ਨਹੀਂ ਸੀਗਾ, ਆਦ ਸੱਚ। ਆਦ ਦਾ ਮਤਲਬ ਸ਼ੁਰੂ ਤੋਂ। ਉਸ ਤੋਂ ਬਾਅਦ ਜੁਗਾਦ ਸੱਚ, ਜਦੋਂ ਸ੍ਰਿਸ਼ਟੀ ਸਾਜੀ, ਜਦੋਂ ਉਹਨੇ ਜਗਤ ਰਚਿਆ ਤੇ ਜੁੱਗਾਂ ਦੀ ਵੀ ਸ਼ੁਰੂਆਤ ਹੋ ਗਈ। ਉਹ ਜੁੱਗਾਂ ਤੋਂ ਸੱਚ ਹੈ, ਭਾਵ ਸਦਾ ਕਾਇਮ ਰਹਿਣ ਵਾਲਾ ਹੈ, ਹੋਂਦ ਅਤੇ ਉਹ ਨਿਰੰਕਾਰ ਪਰਮੇਸ਼ਰ ਅਵਿਨਾਸੀ ਸਰੂਪ ਹੈ, ਹੋਂਦ ਵਾਲਾ ਹੈ। ਉਹ ਆਦ ਤੋਂ ਸੱਚ ਹੈ, ਸ਼ੁਰੂ ਤੋਂ, ਜੁੱਗਾਂ ਤੋਂ ਵੀ ਸੱਚ। ਸੱਚ ਦਾ ਮਤਲਬ ਕਾਇਮ ਰਹਿਣ ਵਾਲਾ, ਜਿਹੜਾ ਸਦੀਵੀ ਕਾਲ ਹੋਂਦ ਵਾਲਾ ਹੈ, ਤੇ ਕੱਲਾ ਆਦ ਤੋਂ ਹੀ ਨਹੀਂ ਜਾਂ ਜੁੱਗਾਂ ਤੋਂ ਹੀ ਨਹੀਂ, ਹੈ ਭੀ ਸੱਚ, ਅੱਜ ਵੀ ਉਹ ਸੱਚ ਸਰੂਪ ਹੈ, ਅੱਜ ਵੀ ਉਹ ਕਾਇਮ ਹੈ ਪਰਮਾਤਮਾ। ਹੈ ਭੀ ਦਾ ਅਰਥ ਹੈ ਪ੍ਰੈਜੈਂਟ ਟਾਈਮ, ਹੁਣ। ਨਾਨਕ ਹੋਸੀ ਭੀ ਸੱਚ, ਹੋਸੀ ਭੀ ਸੱਚ ਦਾ ਮਤਲਬ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੀ ਹੋਏਗਾ, ਸਦਾ ਕਾਇਮ ਰਹੇਗਾ, ਸਦੀਵੀ ਕਾਲ ਵਾਸਤੇ ਅਵਿਨਾਸੀ ਹੀ ਰਹੇਗਾ। ਜਦੋਂ ਸਾਰੇ ਦਾ ਸਾਰਾ ਸੰਸਾਰ ਨਹੀਂ ਸੀ ਹੈਗਾ, ਉਦੋਂ ਵੀ ਪਰਮਾਤਮਾ ਸੀ, ਜਦੋਂ ਉਹਨੇ ਸੰਸਾਰ ਸਾਜਿਆ ਤਦੋਂ ਤੋਂ ਵੀ ਹੈ, ਅੱਜ ਵੀ ਹੈ, ਸਾਰੇ ਦਾ ਸਾਰਾ ਕੁਝ ਫਨਾ ਵੀ ਕਰ ਦੇਗਾ, ਨਾਸ਼ ਵੀ ਕਰ ਦੇਗਾ, ਤਾਂ ਵੀ ਆਪ ਸਦਾ ਕਾਇਮ ਰਹੇਗਾ। ਇਸ ਲਈ ਨਿਰਵੈਰੋਂ ਜੈਕਾਰ ਅਜੂਨ ਅਕਾਲਿਆ, ਉਹ ਨਿਰਵੈਰ ਹੈ, ਉਹ ਨਿਰੰਕਾਰ ਪਰਮਾਤਮਾ ਦੀ ਸਭ ਥਾਂ ਤੇ ਜੈ ਜੈਕਾਰ ਹੈ, ਜੈ ਮੂਰਤ ਸਰੂਪ ਹੈ ਉਹ ਨਿਰੰਕਾਰ ਪਰਮੇਸ਼ਰ, ਕਾਇਮ ਰਹਿਣ ਵਾਲਾ ਹੈ। ਅਜੂਨ, ਜੂਨਾਂ ਵਿੱਚ ਨਹੀਂ ਆਉਂਦਾ। ਅਕਾਲਿਆ, ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ, ਸੱਚ ਨਿਸ਼ਾਨ ਅਪਾਰ ਜੋਤ ਉਜਾਲਿਆ, ਉਸ ਦਾ ਨਿਸ਼ਾਨ ਅਪਾਰ ਤੇ ਸੱਚਾ ਹੈ। ਨਿਰੰਕਾਰ ਪਰਮੇਸ਼ਰ ਦਾ ਪਰਵਾਨਾ ਸੱਚਾ ਹੈ, ਉਹ ਅਪਰ ਅਪਾਰ ਹੈ। ਨਿਰੰਕਾਰ ਪਰਮੇਸ਼ਰ ਪ੍ਰਭੂ ਪਰਮਾਤਮਾ ਜਿਹੜਾ ਹੈ, ਸਾਰੇ ਦਾ ਸਾਰਾ ਸੰਸਾਰ ਉਸੇ ਦੀ ਹੀ ਜੋਤੀ ਦਾ ਪ੍ਰਕਾਸ਼ ਹੈ। ਫਿਰ ਬਚਨ ਸੁਣਨ, ਸੱਚ ਨਿਸ਼ਾਨ ਦਾ ਅਰਥ, ਜਿਵੇਂ ਦਾਸ ਨੇ ਬੇਨਤੀ ਕੀਤੀ ਕਿ ਉਸ ਦਾ ਨਿਸ਼ਾਨ ਪ੍ਰਵਾਨ ਅਪਾਰ ਤੇ ਸੱਚਾ ਹੈ, ਭਾਵੇਂ ਸਾਰਾ ਜਗਤ ਉਸੇ ਦਾ ਹੀ ਨਿਸ਼ਾਨ ਹੈ, ਇਹ ਉਸੇ ਦੀਆਂ ਨਿਸ਼ਾਨੀਆਂ। ਇਹ ਕਾਦਰ ਉਸ ਕੁਦਰਤ ਦੀ ਹੀ ਨਿਸ਼ਾਨੀ ਹੈ ਕਿ ਇਹ ਕਾਦਰ ਪਰਮਾਤਮਾ ਨੇ ਇਹ ਕੁਦਰਤ ਬਣਾਈ ਹੈ ਤੇ ਉਸੇ ਦੀ ਜੋਤੀ ਕਰਕੇ ਹੀ ਸਾਰੇ ਜਗਤ ਵਿੱਚ ਪ੍ਰਕਾਸ਼ ਤੇ ਚਾਨਣਾ ਹੈ, ਉਸ ਨਿਰੰਕਾਰ ਪਰਮਾਤਮਾ ਕਰਕੇ, ਪ੍ਰਭੂ ਪਰਮੇਸ਼ਰ ਕਰਕੇ। ਪੰਜ ਅੱਖਰ ਉਪਕਾਰ ਨਾਮ ਸੰਭਾਲਿਆ, ਪੰਜ ਅੱਖਰ, ਇੱਕ ਓਅੰਕਾਰ, ਇਹ ਜਿਹੜੇ ਪੰਜ ਅੱਖਰ ਹੈ, ਧਿਆਨ ਨਾਲ ਸੁਣਨਾ ਬਚਨ, ਦੇਖੋ ਕੈਸੀ ਵਿਆਖਿਆ ਭਾਈ ਗੁਰਦਾਸ ਜੀ ਕਰਦੇ। ਜਿਹੜਾ ਏਕਾ ਪਾਇਆ ਨਾ ਇੱਕ, ਤੇ ਉਹਦੇ ਤੋਂ ਬਾਅਦ ਅਗਲੇ ਪਾਸੇ ਚਾਰ ਅੱਖਰ ਨੇ, ਜਿਹੜਾ ਊੜੇ ਦਾ ਮੂੰਹ ਖੁੱਲਾ, ਐੜੇ ਦੇ ਉੱਤੇ ਟਿੱਪੀ, ਕੱਕੇ ਨੂੰ ਕੰਨਾਂ ਤੇ ਰਾਰਾ, ਕਿਤਨੇ ਹੋ ਗਏ? ਪੰਜ ਹੋ ਗਏ ਨਾ। ਕਹਿਣ ਲੱਗੇ ਇੱਕ ਓਅੰਕਾਰ, ਪੰਜ ਅੱਖਰ ਉਪਕਾਰ ਨਾਮ ਸੰਭਾਲਿਆ, ਇਹ ਜਿਹੜੇ ਪੰਜ ਅੱਖਰ ਨੇ, ਇਹ ਪਰਮੇਸ਼ਰ ਨਿਰੰਕਾਰ ਪਰਮਾਤਮਾ ਦੀ ਕਿਰਪਾ ਹੈ, ਇਹ ਸਾਡੇ ਤੇ ਉਪਕਾਰ ਹੈ। ਉਸ ਨਿਰੰਕਾਰ ਪ੍ਰਭੂ ਦਾ ਨਾਮ ਸੰਭਾਲਿਆ, ਜਿਨ੍ਹਾਂ ਤੇ ਫਿਰ ਬਖਸ਼ਿਸ਼ ਕਰਦਾ, ਉਹਦੇ ਇਸ ਨਾਮ ਨੂੰ ਆਪਣੇ ਅੰਦਰੋਂ ਸੰਭਾਲ ਲੈਂਦੇ ਨੇ, ਵਸਾ ਲੈਂਦੇ ਨੇ, ਭਾਵ ਉਸ ਇੱਕ ਓਅੰਕਾਰ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਸਦਕੇ ਬਲਿਹਾਰ ਜਾਈਏ, ਜਿਨ੍ਹਾਂ ਨੇ ਸਾਧ ਸੰਗਤ ਐਸਾ ਮਹਾਨ ਬਖਸ਼ਿਸ਼ਾਂ ਭਰਿਆ ਭੰਡਾਰਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਪਰਮੇਸ਼ੁਰ ਸੁਖ ਸਾਰ ਨਦਰ ਨਿਹਾਲਿਆ। ਫਿਰ ਉਹ ਜਿਹੜਾ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਆ, ਸਾਰਿਆਂ ਨੂੰ ਸੁਖ ਵੀ ਦਿੰਦਾ ਹੈ, ਸਾਰਿਆਂ ਦੀ ਸਾਰ ਵੀ ਲੈਂਦਾ ਹੈ, ਸਾਰਿਆਂ ਦੇ ਉੱਤੇ ਆਪਣੀ ਬਖਸ਼ਿਸ਼ ਦੀ ਨਜ਼ਰ ਵੀ ਫੇਰਦਾ ਹੈ ਤੇ ਸਾਰਿਆਂ ਨੂੰ ਨਿਹਾਲ ਵੀ ਕਰਦਾ ਹੈ। ਪਰਮੇਸ਼ੁਰ ਸੁਖ ਸਾਰ ਨਦਰ ਨਿਹਾਲਿਆ, ਸੁਖ ਵੀ ਦਿੰਦਾ, ਸਾਰਿਆਂ ਦੀ ਸਾਰ ਵੀ ਲੈਂਦਾ, ਖਾਣ ਪੀਣ ਪਹਿਨਣ ਨੂੰ ਖੁਰਾਕ ਪੁਸ਼ਾਕ ਵੀ ਦੇ ਰਿਹਾ, ਨਦਰ ਵੀ ਸਾਰਿਆਂ ਦੇ ਉੱਤੇ ਕਰਦਾ ਤੇ ਨਦਰ ਨਾਲ ਨਾਨਕ ਨਦਰੀ ਨਦਰ ਨਿਹਾਲ ਵੀ ਕਰਦਾ ਹੈ ਸਾਰਿਆਂ ਨੂੰ। ਨੌ ਅੰਗ ਸੁਨ ਸੁਮਾਰ ਸੰਗ ਨਿਰਾਲਿਆ। ਕਹਿਣ ਲੱਗੇ ਨੌ ਅੰਗ ਸੁਨ ਸੁਮਾਰ ਅਰਥਾਤ ਇੱਕ ਥੋਂ ਲੈ ਕੇ ਨੌ ਤੱਕ ਸਾਰੇ ਦੇ ਸਾਰੇ ਜਿਹੜੇ ਅੰਗ ਆ, ਕਹਿਣ ਲੱਗੇ ਉਹ ਬਿੰਦੀ ਦੇ ਸ਼ੁਮਾਰ ਗਿਣਤੀ ਨਾਲ ਨਿਰਾਲੇ ਹੋ ਜਾਂਦੇ ਆ। ਭਾਵ ਇੱਕ ਤੋਂ ਬਾਅਦ ਜਿਹੜੇ ਸਾਰੇ ਦੇ ਸਾਰੇ ਅੱਖਰ ਨੇ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਆਖ ਰਹੇ ਨੇ ਕਿ ਉਹ ਸਾਰੇ ਦੇ ਸਾਰੇ ਜਿਹੜੇ ਅੱਖਰ ਨੇ ਆਪਾਂ ਜਿਹੜੇ ਬੋਲਦੇ ਹਾਂ 2, 3, 4, 5 ਉਹ ਇੱਕ ਕਰਕੇ ਹੀ ਨਿਰਾਲੇ ਹੋ ਜਾਂਦੇ ਆ। ਭਾਵ ਗਿਣਤੀ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ। ਇਸ ਲਈ ਦੁਨੀਆਂ ਦਾ ਕੋਈ ਐਸਾ ਗ੍ਰੰਥ ਨਹੀਂ ਹੈ ਜਿਹੜਾ ਅੰਕ ਤੋਂ ਸ਼ੁਰੂ ਹੁੰਦਾ ਹੋ। ਦੁਨੀਆਂ ਦੇ ਸਾਰੇ ਗ੍ਰੰਥ ਤੇ ਧਾਰਮਿਕ ਪੁਸਤਕਾਂ ਅੱਖਰਾਂ ਤੋਂ ਹੀ ਸ਼ੁਰੂ ਹੁੰਦੀਆਂ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਊੜਾ ਐੜਾ ਐਡੀ ਸੱਸਾ ਹਾ, ਜਾਂ ਹਿੰਦੀ ਚ ਆਪਾਂ ਕਹਿੰਦੇ ਕਾ ਖਾ ਗਾ ਕਾ, ਇੰਗਲਿਸ਼ ਦੇ ਵਿੱਚ ਆਪਾਂ ਏ ਬੀ ਸੀ ਡੀ ਆਖਦੇ ਹਾਂ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਅੱਖਰ ਜਿਹੜੇ ਮਾਫ ਕਰਨਾ, ਦੁਨੀਆਂ ਦੇ ਸਾਰੇ ਜਿਹੜੇ ਗ੍ਰੰਥ ਨੇ, ਧਾਰਮਿਕ ਪੋਥੀਆਂ ਨੇ, ਉਹ ਅੱਖਰਾਂ ਤੋਂ ਸ਼ੁਰੂ ਹੁੰਦੀਆਂ। ਇੱਕੋ ਦੁਨੀਆਂ ਦਾ ਗ੍ਰੰਥ ਹੈ ਜਿਹੜਾ ਏਕੇ ਤੋਂ ਅੰਕ ਤੋਂ ਸ਼ੁਰੂ ਹੁੰਦਾ। ਇਸ ਲਈ ਇਹ ਏਕਾ ਜਿਹੜਾ ਇੱਕ ਹੈ ਇਸਨੂੰ ਵੰਡਿਆ ਨਹੀਂ ਜਾ ਸਕਦਾ, ਤੋੜਿਆ ਨਹੀਂ ਜਾ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਕੀ ਸੰਸਾਰ ਜਗਤ ਦੇ ਵਿੱਚ ਹੋਰ ਧਾਰਮਿਕ ਗ੍ਰੰਥ ਪੁਸਤਕਾਂ ਸਾਰੇ ਸਤਿਕਾਰਯੋਗ ਆ, ਪਰ ਇਹ ਸਤਿਗੁਰ ਨੇ ਸਾਡੇ ਤੇ ਜਿਹੜੀ ਬਖਸ਼ਿਸ਼ ਕੀਤੀ ਸੰਘ ਨਿਰਾਲਿਆ, ਇਹ ਨਿਰਾਲੀ ਚੀਜ਼ ਹੈ, ਇੱਕ ਤੋਂ ਹੀ ਸ਼ੁਰੂਆਤ ਹੁੰਦੀ ਹੈ। ਇਸ ਲਈ ਇਸ ਇੱਕ ਕਰਕੇ ਹੀ ਬਾਕੀ ਸਾਰਿਆਂ ਦੀ ਅੱਗੇ ਗਿਣਤੀ ਸ਼ੁਰੂ ਹੋ ਰਹੀ ਹੈ। ਨੀਲ ਅਨੀਲ ਵਿਚਾਰ ਪਿਰਮ ਪਿਆਲਿਆ। ਨੀਲ ਅਨੀਲ, ਨੀਲ 10 ਨੀਲ ਤੋੜੀ ਗਿਣਤੀ ਨੂੰ ਪਹੁੰਚਦੇ ਹਨ। ਕਾਵੇ ਗਿਣਤੀ ਦੇ ਨੇ, ਜਿਵੇਂ ਅੱਗੇ ਜਾ ਕੇ ਆਪਾਂ 21, 22, 37, 10,000 ਇਤ ਆਦਿਕ ਆਪਾਂ ਦੱਸਦੇ ਹਾਂ। ਇਹਨਾਂ ਦੀ ਵਿਚਾਰ ਭਾਈ ਗੁਰਦਾਸ ਜੀ ਦੱਸ ਰਹੇ ਆ। ਕਹਿੰਦੇ ਇਸ ਤਰ੍ਹਾਂ ਪ੍ਰੇਮ ਦੇ ਪਿਆਲੇ ਵਿੱਚ ਵੱਧਦੇ ਜਾਂਦੇ ਹਨ। ਗਾਂ ਨੀਲ ਤੋਂ ਬਾਅਦ ਅਸੰਖ ਗਣਿਤ ਦੀ ਵਿਦਿਆ ਭਾਈ ਗੁਰਦਾਸ ਜੀ ਨੇ ਇੱਥੇ ਦੱਸੀ ਹੈ। ਕਹਿੰਦੇ 1, 2, 3, 4, 5, 6, 7, 8, 9 ਇਹ ਆਪਣੀ ਅਸਲੀ ਕੀਮਤ ਰੱਖਦੇ ਆ, ਇਹ ਜਿਹੜੇ 9 ਆ। ਜਦ ਇਹਨਾਂ ਦੇ ਅੱਗੇ ਬਿੰਦੀ ਲੱਗਦੀ ਹੈ, ਇਹ ਕਿਹਦੇ ਨਾਲ 0 ਪਾ ਦਿੱਤੀ, ਤਦ ਕੀਮਤ 10 ਗੁਣਾ ਵੱਧ ਜਾਂਦੀ ਹੈ। ਜਿਉਂ ਜਿਉਂ ਬਿੰਦੀ ਲਾਈ ਜਾਓ, 10 ਗੁਣਾ ਕੀਮਤ ਵੱਧਦੀ ਜਾਏਗੀ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਹਨ, ਗੁਰਮੁਖ ਪਿਆਰਿਓ, ਇਹ 5 ਅੱਖਰਾਂ ਦਾ ਇੱਕ ਓਅੰਕਾਰ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੈ, ਇਹ ਸਾਡੇ ਤੇ ਉਪਕਾਰ ਕੀਤਾ ਹੈ। ਵਾਹਿਗੁਰੂ ਦਾ ਅਸਲ ਨਾਮ ਇੱਕ ਓਅੰਕਾਰ ਦੇ ਰੂਪ ਚ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤਾ, ਜਿਸ ਦੀ ਅਸਾਂ ਸੰਭਾਲ ਕੀਤੀ ਹੈ। ਅੱਖਰ ਇਹ 9 ਹੀ ਨੇ, ਜਿਵੇਂ ਪਹਿਲੀ ਪੰਕਤੀ ਵੀ ਆਈ ਸੀ ਉਹ ਫਿਰ ਦੁਹਰਾਦੇ ਹਾਂ। 9 ਅੰਗ ਸੁਨ ਸੁਮਾਰ ਸੰਗ ਨਿਰਾਲਿਆ। ਭਾਵ ਅੱਖਰ 9 ਹੀ ਨੇ, ਪਰ ਜਿਹੜੀ ਸ਼ੁਰੂਆਤ ਹੈ ਉਹ ਏਕੇ ਤੋਂ ਕੀਤੀ ਹੈ। ਏਕੇ ਤੋਂ ਭਾਵ ਸ਼ੁਰੂਆਤ, ਸਟਾਰਟਿੰਗ, ਜਿਸ ਤੋਂ ਸੰਸਾਰ ਜਗਤ ਬਣਿਆ ਹੈ, ਜਿਸ ਤੋਂ ਇਹ ਜਗਤ ਸਿਰਜਿਆ ਗਿਆ, ਉਹ ਇੱਕ ਹੈ। ਭਾਵੇਂ ਦੁਨੀਆਂ ਦੀ ਗਿਣਤੀ ਵੀ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ, ਮਹਾਰਾਜ ਕਹਿੰਦੇ ਮੈਂ ਪਾਵਨ ਬਾਣੀ ਦੀ ਸ਼ੁਰੂਆਤ ਵੀ ਉਸ ਇੱਕ ਤੋਂ ਹੀ ਕਰਨੀ ਹੈ। ਇੱਕ ਨਿਰੰਕਾਰ ਵਾਹਿਗੁਰੂ ਤੋਂ ਹੀ ਸ਼ੁਰੂਆਤ ਹੋਈ। ਅੱਜ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਮਹਾਨ ਖਜ਼ਾਨਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਲਈ ਸਾਧ ਸੰਗਤ ਆਪਾਂ ਮਨ ਕਰਕੇ, ਬਿਰਤੀ ਕਰਕੇ, ਸੁਰਤ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ, ਨਾਮ ਬਾਣੀ ਨਾਲ ਪਾਈਏ ਸਾਂਝ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਉਸ ਵਾਹਿਗੁਰੂ ਪਰਮੇਸ਼ੁਰ ਦੇ ਚਰਨਾਂ ਨਾਲ ਜੁੜੀਏ, ਜਿਸ ਨੂੰ ਇੱਕ ਓਅੰਕਾਰ ਦੇ ਰੂਪ ਚ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਤੇ ਫਿਰ ਉਹਦਾ ਨਾਮ ਸਾਨੂੰ ਦੱਸਿਆ, ਵਾਹਿਗੁਰੂ, 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 ਵਾਹਿ ਜੀਓ। ਜੀਵਨ ਵਿੱਚ ਕਮਾ ਲਈਏ ਤੇ ਜੀਵਨ ਸੋਹਣਾ ਬਣਾ ਲਈਏ।